ਕਮਾਲ ਹੋ ਗਈ, ਇੰਨਾ ਰੰਗ ਚੜ ਗਿਆ ਸੰਗਤ ਕਰਕੇ ਹੀ ਰੰਗ ਚੜਦਾ। ਰੰਗ ਲਾਗਤ 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 ਹੈ ਭਾਉ ਭਾਗਤ 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 ਹੈ, ਕਿਉਂਕਿ ਮਾੜੀ ਸੰਗਤ ਤੇ ਤੁਸੀਂ ਘਰੋਂ ਤੁਰੋਗੇ ਅੱਡੇ ਤੇ ਆਓਗੇ ਉੱਥੇ ਵੀ ਮਾੜੀ ਸੰਗਤ। ਕਿਤੇ ਚਾਰ ਕੁ ਬੰਦੇ ਉਹਨਾਂ ਨੇ ਫੱਟੇ ਡਾਏ ਨੇ ਤੇ ਤਾਸ਼ ਖੇਡਦੇ ਪਏ ਨੇ ਮਾੜੀ ਸੰਗਤ, ਥੋੜਾ ਜਿਹਾ ਬਾਹਰ ਤੁਰੋਗੇ ਠੇਕੇ ਤੇ ਚਾਰ ਜਣੇ ਇਕੱਠੇ ਨੇ ਮਾੜੀ ਸੰਗਤ। ਮਾੜੀ ਸੰਗਤ ਤੇ ਰੋਜ਼ ਕਰਦੇ ਹਾਂ ਆਪਾਂ ਤੇ ਦੀਵਾਨ ਲਵਾਉਂਦੇ ਹਾਂ ਆਪਾਂ ਸਾਲ ਬਾਅਦ, ਫਿਰ ਸਾਲ ਬਾਅਦ ਜਿਹੜੇ ਲੱਗਦੇ ਨੇ ਉਹਨਾਂ ਦਾ ਰੰਗ ਕਿਵੇਂ ਚੜੇਗਾ? ਉਹ ਤੇ ਇੱਕ ਦਿਨ ਚ ਹੀ ਲਾ ਦਿੰਦੇ ਨੇ ਫੱਟਿਆਂ ਵਾਲਿਆ ਕੋ ਸਤਨਾਮ
ਸ੍ਰੀ ਵਾਹਿਗੁਰੂ,
ਉਹ ਤੇ ਇੱਕ ਦਿਨ ਚ ਹੀ ਲਾ ਦੇਣੀ ਉਹਨਾਂ ਨੇ। ਅੱਜ ਤੁਸੀਂ ਦੀਵਾਨ ਸੁਣ ਲਓ ਚਾਰ ਦਿਨ ਬੱਲੇ 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 ਲੈ, ਤੁਸੀਂ ਚਾਰ ਕੁ ਦਿਨ ਦੇਖੋ ਵੇਖਿਓ ਆ ਕੇ ਹੋਰ ਹੀ ਰੰਗ ਚੜ ਜਾਏਗਾ। ਇੰਜ ਲੱਗੇਗਾ ਵੀ ਦੁਨੀਆਂ ਤੇ ਹੈ ਹੀ ਫਿੱਕੀ ਫਿੱਕੀ ਸਾਰੀ, ਪਰ ਚਾਰ ਕੁ ਦਿਨ ਲੰਘਣ ਤੇ ਫਿਰ ਠੇਕਾ ਪਿਆਰਾ ਲੱਗਣ ਲੱਗ ਜਾਣਾ, ਕਿਉਂਕਿ ਸੰਗਤ ਦਾ ਅਸਰ ਜ਼ਰੂਰ ਹੁੰਦਾ ਬੰਦੇ ਦੇ ਮਨ 'ਚ। ਜੇ ਇਹੋ ਜਿਹੀ ਸੰਗਤ ਹੈ ਨਾ, ਸੰਗਤ ਦਾ ਅਸਰ ਜ਼ਰੂਰ ਹੋਏਗਾ। ਰੰਗ ਜਿਹੋ ਜਿਹਾ ਮਰਜ਼ੀ ਚੜਾ ਲਓ, ਮਰਜ਼ੀ ਆਪਣੀ, ਜਦੋਂ ਆਇਆ ਨਾ ਬਾਹਰ ਹੋਰ ਹੀ ਬਣ ਗਿਆ ਕੁਝ। ਕਹਿੰਦੇ ਜੀ ਤੁਹਾਨੂੰ ਤੇ ਕੁਰਸੀ ਵੀ ਨਹੀਂ ਮਿਲੀ, ਕਹਿੰਦੇ ਅੱਜ ਤੋਂ ਮੁੜ ਕੇ ਵੀ ਆਪਾਂ ਤੇ ਨੀਨਾ ਸ਼ਰਾਬ ਨੂੰ ਹੱਥ ਲਾਈਏ ਨਾ ਮਾਸ ਨੂੰ ਲਾਈਏ, ਸਾਧੂ ਮਿਲ ਗਿਆ। ਫਿਰ ਆਇਆ ਰਾੜਾ ਸਾਹਿਬ ਦਰਸ਼ਨ ਕਰਨ, ਪ੍ਰਤਾਪ ਸਿੰਘ ਕੈਰੋਂ ਆਪਣੇ ਸਮੇਂ ਵਿੱਚ ਬੜਾ ਕਰੜਾ ਮੁੱਖ ਮੰਤਰੀ ਹੋਇਆ। ਉਹ ਕਹਿੰਦੇ ਜੀ ਮਹਾਂਪੁਰਸ਼ੋ, ਮਹਾਂਪੁਰਖਾਂ ਨੇ ਕੁਰਸੀ ਦਿੱਤੀ, ਕਹਿੰਦੇ ਜੀ ਇਹਦੇ ਤੇ ਬੈਠੋ। ਕਹਿੰਦਾ ਮਹਾਂਪੁਰਸ਼ੋ ਹੁਣ ਤੇ ਮੈਨੂੰ ਡੱਲੇ ਵਾਂਗੂ ਚਰਨਾ ਚੀ ਥਾਂ, ਹੁਣ ਮੈਨੂੰ ਕੁਰਸੀ ਦੀ ਲੋੜ, ਕਿਰਪਾ ਕਰ। ਫਿਰ ਸੇਵਾਦਾਰ ਬਣਿਆ, ਕਿਉਂਕਿ ਅਸਲੀ ਰਾਜੇ ਨੇ ਜਿਹਨਾਂ ਕੋਲ ਵਾਹਿਗੁਰੂ ਦਾ ਨਾਮ ਹੈ, ਅਸਲੀ ਰਾਜੇ। ਨੋਟ ਵੋਟ ਨਾਲ ਰਾਜ ਜਿਹੜਾ ਲਿਆ ਉਹ ਥੋੜਾ ਚਿਰ ਰਹਿੰਦਾ ਹੈ, ਤੇ ਸਾਧੂ ਉਹ ਹੈ ਜਿਹੜਾ ਰਾਜੇ ਮਹਾਰਾਜਿਆਂ ਦੀ ਪਰਵਾਹ ਨਾ ਕਰੇ। ਇੱਕ ਮੈਂ ਇੱਥੇ ਹੋਰ ਪ੍ਰਮਾਣ ਦੇ ਦਿਆਂ ਛੋਟਾ ਜਿਹਾ, ਗੱਲ ਤੇ ਆਪਾਂ ਗੁਰੂ ਗੋਬਿੰਦ ਸਿੰਘ ਦੀ ਕਰਨੀ ਕਿਉਂਕਿ ਮੈਂ ਸ਼ੁਰੂ ਉੱਥੋਂ ਕੀਤਾ। ਵਾਹੋ ਪ੍ਰਗਟਿਓ ਮਰਦ ਗਮੜਾ ਬਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪਰ ਕਈ ਵਾਰੀ ਪ੍ਰਮਾਣ ਐਸਾ ਹੁੰਦਾ ਜਿਹੜਾ ਆਪਣੇ ਕੰਮ ਦਾ। ਆਪਣੇ ਨੇੜੇ ਮਹਾਂਪੁਰਖ ਹੋਏ ਨੇ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲੇ, ਇੱਕ ਪਾਸੇ ਜਿੱਥੇ ਉਹਨਾਂ ਨੇ ਜਨਮ ਲਿਆ ਉਹ ਵੀ ਆਪਣੇ ਨੇੜੇ ਹੀ ਹੈ, ਤੇ ਜਿੱਥੇ ਉਹਨਾਂ ਨੇ ਕਿਰਪਾ ਕੀਤੀ ਭਾਗ ਲਾਏ ਜਿਹੜੀ ਧਰਤੀ ਨੂੰ ਵੀ ਆਪਣੇ ਨੇੜੇ ਹੀ ਹੈ। ਮਾਲਵਾ ਬਹੁਤ ਸੰਤ ਬਾਬਾ ਅਤਰ ਸਿੰਘ ਨੇ ਕੀਤੀ ਹੈ, ਜਿਹੜੀ ਆ ਮਾੜੀ ਮੋਟੀ ਸਿੱਖੀ ਹੈ ਨਾ ਆਪਣੇ ਕੋਲ, ਉਹਦੀ ਕਿਰਪਾ ਹੈ, ਸਤਿਗੁਰਾਂ ਦੀ ਮਿਹਰ ਹੈ। ਤੇ ਬਾਬਾ ਅਤਰ ਸਿੰਘ ਵਿਚੋਲੇ ਬਣੇ ਨੇ ਆ ਕੇ, ਗੁਰੂ ਗੋਬਿੰਦ ਸਿੰਘ ਨੇ ਡਿਊਟੀ ਲਾਈ ਸੀ, ਕਹਿੰਦੇ ਤੁਸੀਂ ਜਾ ਕੇ ਮਾਲ ਵਿੱਚ ਪ੍ਰਚਾਰ ਕਰਨਾ। ਸਾਧ ਸੰਗਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਦੀ ਮੈਂ ਬੇਨਤੀ ਕਰ ਰਿਹਾ ਸੀ ਤੁਹਾਡੇ ਚਰਨਾਂ ਚ। ਜਾਰਜ ਪੰਚਮ ਇੱਕ ਅੰਗਰੇਜ਼ ਸੀ, ਆਇਆ ਬਾਹਰੋਂ, ਆਉਣ ਸਾਰ ਕਹਿੰਦਾ ਮੈਂ ਧਰਮ ਵੇਖਣੇ ਨੇ ਹਿੰਦੁਸਤਾਨ ਵਿੱਚ ਕਿਹੜੇ ਕਿਹੜੇ ਧਰਮ ਚੱਲਦੇ ਨੇ, ਲਿਆਓ ਵਿਖਾਓ। ਹੁਣ ਤਕੜਾ ਰਾਜਾ ਬਾਦਸ਼ਾਹ ਦੇ ਬਰਾਬਰ ਉਹ ਦਿੱਲੀ ਆਇਆ, ਸਾਰਿਆਂ ਨੂੰ ਸੱਦ ਲਿਆ, ਹਿੰਦੂ ਗਏ, ਇਹਦੇ ਵਿੱਚ ਨਿੰਦਿਆ ਵਾਲੀ ਗੱਲ ਨਹੀਂ। ਉਹ ਲੈ ਗਏ ਗੀਤਾ ਕੱਛੇ ਮਾਰ ਕੇ, ਇੱਕ ਪੰਡਿਤ ਗਿਆ ਤੇ ਉਹ ਗੀਤਾ ਲੈ ਗਿਆ ਨਾਲ, ਉਹਨਾਂ ਨੇ ਸਾਰਿਆਂ ਨੇ ਵੇਖ ਲਈ, ਕਹਿੰਦੇ ਵੀ ਠੀਕ ਹੈ, ਹਾਂਜੀ ਹੋਰ ਆਓ। ਇਸਲਾਮ ਵਾਲੇ ਗਏ, ਕੁਰਾਨ ਲੈ ਗਿਆ ਇੱਕ ਜਣਾ, ਕਹਿੰਦਾ ਮੈਂ ਸੁਣਿਆ ਸਿੱਖ ਵੀ ਹੈਗੇ ਨੇ, ਸਿੱਖ ਵੀ ਲਿਆਓ ਭਾਈ, ਤੁਹਾਡੇ ਕਿਹੜੀ ਪੋਥੀ ਹੈ, ਤੁਹਾਡਾ ਕਿਹੜਾ ਗ੍ਰੰਥ ਹੈ? ਆਪਣੇ ਪੰਥ ਵਿੱਚ ਵਿਚਾਰ ਕੀਤੀ ਗਈ, ਸਾਰੇ ਪੰਥ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਵੀ ਆਪਾਂ ਕੀ ਕਿਵੇਂ ਲੈ ਕੇ ਚੱਲੀਏ ਮਹਾਰਾਜ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲੈ ਕੇ ਜਾਣਾ, ਵਿਚਾਰ ਕਿੱਥੇ ਨਿਬੜੀ? ਕਹਿੰਦੇ ਬਈ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਨੂੰ ਆਪਾਂ ਅੱਗੇ ਲਾਓ, ਬਾਕੀ ਸਾਰੇ ਮਗਰ ਲੱਗੋ, ਫਿਰ ਗੱਲ ਬਣੇਗੀ। ਸਾਰੀਆਂ ਨੇ ਉਸ ਵੇਲੇ ਦੇ ਜਿਹੜਾ ਵੀ ਸਾਰੇ ਇਕੱਠੇ ਹੋ ਗਏ, ਇਹਨਾਂ ਨੇ ਬਾਬਾ ਅਤਰ ਸਿੰਘ ਨੂੰ ਬੇਨਤੀ ਕੀਤੀ ਆ ਕੇ ਮਸਤਵਾਣੇ ਵਾਲਿਆਂ, ਕਹਿੰਦੇ ਮਹਾਂਪੁਰਖ ਤੁਹਾਡੇ ਤੋਂ ਬਿਨਾਂ ਸਾਡੀ ਅਗਵਾਈ ਨਹੀਂ ਕੋਈ ਕਰ ਸਕਦਾ, ਤੁਸੀਂ ਅੱਗੇ ਲੱਗੋ ਅਸੀਂ ਮਗਰ ਲਗਾਂਗੇ ਤੁਹਾਡੇ। ਮਹਾਂਪੁਰਖ ਕਹਿੰਦੇ ਚਲੋ ਫਿਰ। ਮਹਾਂਪੁਰਖ ਜਾ ਕੇ ਜਾਰਜ ਪੰਚਮ ਕਹਿੰਦਾ ਲਿਆਓ ਭਾਈ, ਤੁਹਾਡਾ ਮਹਾਰਾਜ ਦਾ ਸਰੂਪ ਕਿੱਥੇ ਹੈ, ਤੁਹਾਡਾ ਕਿਹੜੀ ਪੋਥੀ ਹੈ ਤੁਹਾਡੀ? ਬਾਬਾ ਅਤਰ ਸਿੰਘ ਕਹਿੰਦੇ ਅਸੀਂ ਕੱਛੇ ਮਾਰ ਕੇ ਨਹੀਂ ਲਿਆਉਣੀ ਪੋਥੀ ਸਾਡੀ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ, ਹਾਥੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੋਏਗਾ, ਪੰਜ ਘੋੜਿਆਂ ਤੇ ਪੰਜ ਪਿਆਰੇ ਹੋਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਹੈ ਸਤਿਕਾਰ ਸਤਿਗੁਰਾਂ ਦਾ, ਬਾਬਾ ਅਤਰ ਸਿੰਘ ਨੇ ਕੀਤਾ। ਸਾਧੂ ਉਹ ਜਿਹੜਾ ਬਾਣੀ ਦਾ ਸਤਿਕਾਰ ਕਰੇ, ਜਿਹਦੇ ਕੋਲ ਬਾਣੀ ਕੋਈ ਨਹੀਂ ਪੁੱਛਦਾ, ਸਤਿਕਾਰ ਹੋਏਗਾ ਹੀ ਉਹਦਾ। ਜਿਹੜਾ ਗੁਰੂ ਦਾ ਸਤਿਕਾਰ ਨਹੀਂ ਕਰਦਾ ਉਹਦਾ ਵੀ ਸਤਿਕਾਰ ਖਤਮ ਹੋ ਜਾਂਦਾ, ਖਤਮ ਹੋ ਜਾਂਦਾ ਉਹਦਾ ਸਤਿਕਾਰ। ਬਾਬਾ ਅਤਰ ਸਿੰਘ ਕਰਦੇ ਨੇ ਕੋਊ ਹਰ ਸਮਾਨ ਨਹੀਂ ਰਾਜਾ, महापुरख पढ़ते ने, परवाह नहीं की थी, राजा सामने खड़ा है, नाले पता है जे गुस्सा कर लिया तो फिर खत्म नहीं करवा सकता, पर बेपरवाह होंगे ने सर, चौर करते ने कहते आवाज एडी उची सी कई कई मीलों तक उन्होंने आवाज सुनती सी स्पीकर ते आई बाद उदों नहीं सी होंगे कई कई मीलों तक। महापुरखा ने फिर शब्द पढ़िया सामने राजा खड़ा परवाह नहीं की
ओ हरि दे समान नहीं राजा
जार्ज पंचम नूं कहना पिया कहिंदे कहिंदा जिन्हें रब वेखना है मस्तवाणा साहिब वाले महापुरखां दे दर्शन कर लो।
सत श्री अकाल।
क्यों भाई इन्ना रंग चढ़ गया, संगत करन तो बिना रंग नहीं चढ़दा। बाकी जदों कोई खेड वरतदी है साडा कोई पिछला कर्म जागदा, पूर्व कर्म अंकुर जब प्रगटे फिर की होएगा भेट्यो पुरख रस वैरागी, संगत मिलेगी फिर मिट्यो अंधेर, जेड़ा अंदर हनेरा मिट जाना, मिलत हर नानक जन्म जन्म की सोई जग। बाहर साधन बड़े ने प्रकाश करण दे, सूरज है चंद्रमा है तारे ने आसरच लाइटां लगियां ने बड़ा कुछ है, पर साढ़े अंदर ये प्रकाश नहीं कर सकती, अंदर ते हनेरा पे। एक दूजे नूं हथ मिला के पुछने कहिंदे क्या हाल है, भी जे कोई तेनूं पुछ ले भी तेरा की हाल है, लोकां नूं ते पुछदा फिरदा है तेरा की हाल है, ਅੰਦਰ ਦਾ ਪਤਾ ਹੈ ਵੀ ਅੰਦਰ ਕੀ ਹਾਲ ਹੈ, ਆਪਣੇ ਅੰਦਰ ਮਾਰ ਕੇ ਵੇਖੋ ਝਾਤੀ, ਬੁਰਾ ਹੀ ਹਾਲ ਹੈ ਗੁਰੂ ਸਾਧਨ।
ਸ੍ਰੀ ਵਾਹਿਗੁਰੂ।
ਅੰਦਰ ਵੇਖਿਆ ਕਿਤੇ ਝਾਤੀ ਮਾਰ ਕੇ, ਕਾਮ ਵਿੱਚ ਫਿਰਦਾ, ਕ੍ਰੋਧ ਫਿਰਦਾ, ਲੋਭ ਫਿਰਦਾ, ਮੋਹ ਫਿਰਦਾ, ਹੰਕਾਰ ਫਿਰਦਾ, ਈਰਖਾ ਫਿਰਦੀ ਅੰਦਰ, ਅੰਦਰ ਦਾ ਤੇ ਬੁਰਾ ਹਾਲ ਹੈ। ਲੋਕਾਂ ਨੂੰ ਪੁੱਛਦੇ ਹਾਂ ਕਿਆ ਹਾਲ ਹੈ ਸਾਡੇ ਅੰਦਰ ਦਾ, ਕੀ ਹਾਲ ਹੈ, ਕਦੀ ਮਾਰੀ ਹੈ ਝਾਤੀ? ਝਾਤੀ ਮਾਰਦੇ ਨੇ ਰੱਬ ਦੇ ਪਿਆਰੇ, ਚੌਂਕੜਾ ਮਾਰ ਕੇ ਅੱਖਾਂ ਬੰਦ ਕਰ ਲੈਂਦੇ ਨੇ ਬਾਹਰਲਾ ਸੰਸਾਰ, ਅੱਖਾਂ ਬੰਦ, ਤੇ ਫਿਰ ਅੰਦਰ ਵੇਖਦੇ ਨੇ ਝਾਤੀ ਮਾਰ ਕੇ ਸਾਡੇ ਅੰਦਰ ਕੀ ਹੋ ਰਿਹਾ। ਜਿਹਨੂੰ ਪਤਾ ਹੀ ਨਹੀਂ ਆਪਣੇ ਘਰ ਜਿਹੜਾ ਵੜਿਆ ਹੀ ਨਹੀਂ ਕਦੇ, ਉਹਨੂੰ ਪਤਾ ਹੀ ਨਹੀਂ ਘਰ ਵਿੱਚ ਵੀ ਕਿੰਨਾ ਕੁ ਗੰਦ ਪਿਆ, ਤੇ ਉਹਨੇ ਸਫਾਈ ਕੀ ਕਰਨੀ? ਸਫਾਈ ਦੀ ਤੇ ਬਾਅਦ ਚ ਸੋਚਾਂਗੇ, ਪਹਿਲਾਂ ਜਿੰਦਾ ਖੋਲ ਕੇ ਅੰਦਰ ਤੇ ਵੜੀਏ। ਤੇ ਜਿੰਦਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ, ਪੂੰਜੀ ਖੋਲ ਜਿੰਦਾ, ਗਿਆਨ ਦੀ ਚਾਬੀ ਲੈ, ਕਮਰੇ ਦੇ ਵੜ, ਅੰਦਰ ਵੜ ਕੇ ਵੇਖ। ਫਿਰ ਜਦੋਂ ਅੰਦਰ ਵੜ ਕੇ ਵੇਖਾਂਗੇ ਵੀ ਅੰਦਰ ਤੇ ਗੰਦ ਪਿਆ ਹੋਇਆ, ਫਿਰ ਸਫਾਈ ਵੀ ਕਰਾਂਗੇ। ਜਿਹੜਾ ਅਜੇ ਤੱਕ ਅੰਦਰ ਵੜਿਆ ਹੀ ਨਹੀਂ, ਜਿਹਨੂੰ ਜਿੰਦਾ ਹੀ ਨਹੀਂ ਖੋਲਿਆ ਜਿਹਨੇ ਅਜੇ, ਉਹਨੇ ਸਫਾਈ ਕੀ ਕਰਨੀ? ਅੰਦਰ ਤੇ ਗੰਦ ਪਿਆ ਹੋਇਆ, ਬਾਹਰ ਦੀਆਂ ਸਫਾਈਆਂ ਬੜੀਆਂ, ਪਰ ਅੰਦਰ ਦੀ ਸਫਾਈ ਕਰਨੀ ਹੈ ਤੇ ਇੱਕੋ ਹੀ ਤਰੀਕਾ ਹੈ, ਕਰ ਇਸ਼ਨਾਨ ਸਿਮਰ ਪ੍ਰਭ, ਉਹੀ ਤਰੀਕਾ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਹਿੰਦੇ ਅੱਜ ਦੀ ਨਹੀਂ ਜਨਮਾਂ ਜਨਮਾਂਤਰਾਂ ਦੀ ਲੱਗੀ ਪਈ ਹੈ, ਕਾਲਾ ਹੋਆ ਸਿਆਹ ਹੋ, ਕਹਿੰਦੇ ਸ਼ਾਹ ਕਾਲਾ ਹੋ ਗਿਆ, ਖਨਲੀ ਧੋਤੀ ਉਜਲੀ ਨਾ ਹੋ ਗਈ। ਖਨਲੀ ਕਹਿੰਦੇ ਨੇ ਉਹ ਸਰੀਰ ਨੂੰ ਜਿਹਦੇ ਨਾਲ ਕੋਲੂ ਨੂੰ ਸਾਫ਼ ਕੀਤਾ ਜਾਂਦਾ, ਜੇ ਸੌ ਧੋਵਣ ਪਾਹੋ, ਜਿਹਨੇ ਮਰਜ਼ੀ ਧੋ ਪਾਈ ਜਾਓ ਲੀਰ ਸਾਫ਼ ਨਹੀਂ ਹੁੰਦੀ, ਏਡਾ ਭੈੜਾ ਹੋ ਜਾਂਦਾ ਕੱਪੜਾ। ਉਹ ਹਾਲ ਸਾਡੇ ਮਨ ਦਾ, ਜਿਹਨੇ ਮਰਜ਼ੀ ਇਸ਼ਨਾਨ ਕਰ ਲਓ ਇਹ ਸਾਫ਼ ਨਹੀਂ ਹੁੰਦਾ, ਛੇਤੀ ਛੇਤੀ ਮਨ ਸ਼ੁੱਧ ਨਹੀਂ ਹੁੰਦਾ। ਹੁਣ ਸਾਧ ਸੰਗਤ, ਮਹਾਂਪੁਰਖਾਂ ਦੀ ਸੰਗਤ ਕੀਤੀ ਤੇ ਰੰਗ ਚੜ ਗਏ। ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਗੋਬਿੰਦ ਸਿੰਘ ਦੀ ਜਿਹੜੀ ਸੋਭਾ ਸੀ ਨਾ, ਉਹ ਕੋਈ ਨੋਟਾਂ ਵੋਟਾਂ ਦੀ ਸੋਭਾ ਨਹੀਂ ਸੀ, ਉਹ ਤੇ ਆਪ ਰੱਬ ਸਨ। ਜਦੋਂ ਚੜ੍ਹਦੀ ਕਲਾ ਹੋ ਰਹੀ ਹੈ, ਹਰ ਪਾਸੇ ਜੈ ਜੈਕਾਰ ਹੋ ਰਹੀ ਹੈ, ਤੇ ਸਾਧ ਸੰਗਤ ਜੀ ਉਸ ਸਮੇਂ ਮਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਭੇਟਾਵਾਂ ਦੂਰੋਂ ਦੂਰੋਂ ਆਉਂਦੀਆਂ ਨੇ, ਬੜੀ ਬੜੀ ਦੂਰੋਂ ਸੰਗਤਾਂ ਨੇ ਮਹਾਰਾਜ ਵਾਸਤੇ ਭੇਟਾਵਾਂ ਲੈ ਕੇ ਆਉਣੀਆਂ। ਰਾਜਾ ਆਇਆ, ਉਹਨੇ ਮਹਾਰਾਜ ਵਾਸਤੇ ਪ੍ਰਸ਼ਾਦੀ ਹਾਥੀ ਲਿਆਂਦਾ, ਚੰਦਨ ਦੀ ਚੌਂਕੀ ਲਿਆਂਦੀ, 1,25,000 ਦੀ ਕਲਗੀ ਸੀਸ ਤੇ ਲਾਉਣ ਵਾਸਤੇ ਲਿਆਂਦੀ। ਉਹਦਾ ਜਨਮ ਸਤਿਗੁਰਾਂ ਦੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨਾਂ ਨਾਲ ਹੋਇਆ। ਸਤਿਗੁਰਾਂ ਨੂੰ ਬੇਨਤੀ ਕੀਤੀ ਆ ਕਿ ਮਹਾਰਾਜਾ ਭੇਟਾਵਾਂ, ਮਹਾਰਾਜ ਨੇ ਉਹ ਭੇਟਾਵਾਂ ਉਹਦੀਆਂ ਸਵੀਕਾਰ ਕੀਤੀਆਂ। ਹੁਣ ਭੇਟਾਵਾਂ ਅਰਪਣ ਕੀਤੀਆਂ, ਚੰਦਨ ਦੀ ਚੌਂਕੀ, ਪੰਚਕਲਾ ਸ਼ਸਤਰ, ਇੱਕ ਬਟਨ ਨਪੋ ਇੱਕ ਸ਼ਸਤਰ ਨਿਕਲਦਾ, ਦੂਜਾ ਨਪੋ ਦੂਜਾ, ਇੱਕੋ ਦੇ ਵਿੱਚੋਂ ਪੰਜ ਸ਼ਸਤਰ ਇਕੱਠੇ ਨਿਕਲਦੇ, ਉਹ ਪੰਚਕਲਾ ਸ਼ਸਤਰ ਕਹਿੰਦੇ। ਉਹਨੇ ਪੰਚਕਲਾ ਸ਼ਸਤਰ ਭੇਟ ਕੀਤਾ, ਪ੍ਰਸ਼ਾਦੀ ਹਾਥੀ ਉਹ ਸੀ ਜਿਹਦਾ ਰੰਗ ਚਿੱਟਾ ਸੀ। ਇੱਕ ਤੇ ਉਹ ਮਰ ਨੂੰ ਚੌਰ ਕਰਦਾ ਸੀ ਆਪਣੀ ਸੁੰਡ ਨਾਲ, ਇੱਕ ਮਰ ਦੇ ਚਰਨ ਧਵਾਉਂਦਾ ਸੀ, ਉਹ ਸਿਖਾਇਆ ਹੋਇਆ ਸੀ ਰਾਜੇ ਨੇ, ਤੇ ਛੋਟੇ ਕੱਦ ਦਾ ਚਿੱਟੇ ਰੰਗ ਦਾ ਹਾਥੀ ਸੀ, ਪ੍ਰਸ਼ਾਦੀ ਹਾਥੀ ਉਹਦਾ ਨਾਮ ਰੱਖਿਆ। ਚੰਦਨ ਦੀ ਚੌਂਕੀ ਕਲਗੀ, ਮਰ ਦੀ 1,25,000 ਦੀ ਸੀਸ ਤੇ ਸੋਭਦੀ ਹੈ, 1,25,000 ਦੀ ਕਲਗੀ। ਅੱਜ ਕੱਲ੍ਹ ਦੇ ਕਈ ਕਹਿਣਗੇ ਆ ਕੱਪੜੇ ਵੇਖੋ ਜੀ ਬਾਬੇ ਕਿਹੋ ਜਿਹੇ ਪਾਉਂਦੇ ਨੇ, ਮੈਂ ਕਿਹਾ ਬੋਰੀਆਂ ਸਵਾ ਦਿਓ, ਪਸੰਦ ਨਹੀਂ? ਉਹ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਮੁਖੋ 1,25,000 ਦੀ ਕਲਗੀ ਉਸ ਵੇਲੇ ਚਲਾਉਂਦੇ ਸੀ। ਇੱਥੇ ਤੇ 200 ਦਾ ਸੂਟ ਨਹੀਂ, 200 ਦਾ ਚੋਲਾ ਬਰਦਾਸ਼ਤ ਨਹੀਂ ਕਰ ਸਕਦੇ। ਅੱਜ ਮੈਂ ਦਿਨੇ ਵੀ ਬੇਨਤੀ ਕੀਤੀ ਸੀ, ਆਖੇ ਜੀ ਗੱਡੀਆਂ ਬੜੀਆਂ ਨੇ, ਏਡੀਆਂ ਏਡੀਆਂ ਮਹਿੰਗੀਆਂ ਗੱਡੀਆਂ ਦੀ ਕੀ ਲੋੜ ਹੈ? ਮੈਂ ਕਿਹਾ ਵੀ ਗੱਲ ਸੁਣੋ, ਗੱਡੀਆਂ ਮਹਿੰਗੀਆਂ ਤੇ ਆਪਾਂ ਉੱਥੇ ਕਹਿ ਸਕਦੇ ਹਾਂ ਜਿਹੜੀਆਂ ਗੱਡੀਆਂ ਸੈਰ ਕਰਦੀਆਂ ਫਿਰਦੀਆਂ ਨੇ, ਕੋਈ ਗੱਡੀ ਸ਼ਿਮਲੇ ਚਲੀ ਗਈ, ਕੋਈ ਕਿਤੇ ਚਲੀ ਗਈ, ਸੈਰਾਂ ਕਰਦੀਆਂ ਫਿਰਦੀਆਂ ਗੱਡੀਆਂ ਤੇ ਆਪਾਂ ਕਹਿ ਸਕਦੇ ਹਾਂ। ਪਰ ਜਿਹੜੀ ਗੱਡੀ ਨੇ ਤੁਰਨਾ ਵੀ ਦੀਵਾਨ ਚੋਂ ਹੈ, ਜਾਣਾ ਵੀ ਦੀਵਾਨ ਤੇ ਹੈ, ਇੱਕ ਥਾਂ ਤੋਂ ਚੱਲੀ ਦੂਜੇ ਥਾਂ ਤੇ, ਗੁਰਮੁਖੋ ਜਿਹੜਾ ਲੋਹਾ ਸਿੱਖੀ ਦੇ ਪ੍ਰਚਾਰ ਵਾਸਤੇ ਵਰਤਿਆ ਜਾਏ ਉੱਥੇ ਲੋਹਾ ਵੀ ਪੂਜਣ ਯੋਗ ਹੁੰਦਾ। ਗੁਰੂ ਪਿਆਰਿਓ, ਉੱਥੇ ਆਪਾਂ ਕਹਿ ਸਕਦੇ ਹਾਂ ਵੀ ਲਓ ਜੀ ਗੱਡੀਆਂ ਬੜੀਆਂ ਮਹਿੰਗੀਆਂ ਨੇ, ਬਾਬੇ ਐਸ਼ ਕਰਦੇ ਨੇ। ਪਰ ਕਿਤੇ ਨਾਲ ਰਹਿ ਕੇ ਵੇਖਿਓ, ਪਤਾ ਫੇਰ ਲੱਗਦਾ। ਸਵੇਰ ਦੇ ਚੱਲੇ, 3 ਵਜੇ ਘਰ ਆਏ ਸਵੇਰੇ, ਫੇਰ ਦਿਨ ਵੀ ਤੇ ਰਾਤ ਵੀ, ਫੇਰ ਪਤਾ ਲੱਗਦਾ ਕਿ ਕਿਵੇਂ ਸਾਧ ਸੰਗਤ ਜੀ ਦਿਨ ਰਾਤ ਇੱਕ ਹੁੰਦੀ ਹੈ ਨਾਲ ਰਹਿ ਕੇ। ਕੋਈ ਐਸਾ ਨਹੀਂ ਸੋ ਕਈ ਤਰ੍ਹਾਂ ਦੇ ਬੰਦੇ ਹੁੰਦੇ ਨੇ, ਹਰ ਤਰ੍ਹਾਂ ਦੇ ਖਿਆਲ ਨੇ, ਹਰ ਇੱਕ ਦੀ ਮਤ ਜਿਹੜੀ ਹੈ ਆਪੋ ਆਪਣੀ ਹੈ, ਜਿਵੇਂ ਕਿਸੇ ਦਾ ਮਨ ਕਰਦਾ ਉਵੇਂ ਬੋਲ ਦਿੰਦਾ, ਵਿਚਾਰ ਕਰਨ ਤੋਂ ਬਿਨਾਂ, ਨਾਲ ਰਹਿਣ ਤੋਂ ਬਿਨਾਂ। ਗੁਰਮੁਖੋ ਦਿਨ ਰਾਤ, ਇੱਕ ਇੱਥੋਂ ਬਾਬਾ ਸੀ ਇੱਧਰੋਂ ਜੇ ਕਿੱਧਰੋਂ ਆਇਆ ਸੀ ਬਠਿੰਡੇ ਇਲਾਕੇ ਚੋਂ, ਉਹ ਆ ਕੇ ਕਹਿੰਦਾ ਜੀ ਗੱਡੀਆਂ ਐਡੀਆਂ ਮਹਿੰਗੀਆਂ ਦੀ ਕੋਈ ਲੋੜ ਆ, ਮੇਰੇ ਕੋਲ ਜੀਪ ਹੈ, ਮੇਰਾ ਵੀ ਦੁਕਾਨ ਉੱਥੇ ਸੀ, ਮੈਂ ਕਿਹਾ ਤੇਰੇ ਵਾਲਾ ਫਿੜਕਾ ਲਾ ਲਾਂਗੇ, ਮਗਰ ਫਿਰ ਲੱਗੂ, ਪਤਾ ਇਹਨੇ ਤੇ 100 ਕਿਲੋਮੀਟਰ ਨਹੀਂ ਜਾਣਾ, ਤੇ ਗੱਡੀਆਂ ਜਾਂਦੀਆਂ 150-150 ਦੀ ਸਪੀਡ ਤੇ, ਤੇ 150 ਦੀ ਸਪੀਡ ਤੇ ਕਿਹੜੀ ਗੱਡੀ ਭੱਜਦੀ। ਸਾਧ ਸੰਗ ਜਦੋਂ ਦਿਨ ਰਾਤ ਆਪਾਂ ਸਫ਼ਰ, ਥੋੜ੍ਹਾ ਸਫ਼ਰ ਜ਼ਿਆਦਾ ਹੈ, ਟਾਈਮ ਘੱਟ ਹੈ, ਫਿਰ ਆਪ ਹੀ ਤੇਜ਼ ਆਉਣਾ ਹੀ ਪੈਣਾ, ਤੇ ਆਮ ਗੱਡੀਆਂ ਕਿਵੇਂ ਘੱਟ ਜਾਣਗੀਆਂ, ਜਿਨ੍ਹਾਂ ਨੇ 50-60 ਦੀ ਸਪੀਡ ਤੇ ਚੱਲਣਾ, ਮੇਰੇ ਕੋਲ ਹੋਵੇ ਗੱਡੀ, ਮੈਂ ਤੇ ਅੱਜ 12 ਵਜੇ ਪਹੁੰਚਦਾ ਫਿਰ ਇੱਥੇ। ਫਿਰ ਸੰਗਤ ਵਿੱਚ ਕਿੰਨਾ ਇਤਰਾਜ਼ ਹੁੰਦਾ, ਲਓ ਜੀ 12 ਵਜੇ ਦਾ ਟਾਈਮ ਹੈ ਕੋਈ ਆਉਣ ਦਾ, ਅੱਜ ਵੀ ਕਈ ਕਹਿੰਦੇ ਹੋਣਗੇ 10 ਵੱਜ ਗਏ, ਤੇ ਅੱਜ ਵੀ ਬੜੀ ਤੇਜ਼ ਆਏ, ਕਿਉਂਕਿ ਮਜਬੂਰੀ ਹੋਣ ਕਾਰਨ ਗੱਡੀਆਂ ਤੇ ਰੱਖਣੀਆਂ ਪੈਂਦੀਆਂ। ਆ ਹੁਣ ਵੀ ਐਕਸੀਡੈਂਟ ਹੋਇਆ ਸੀ ਸਾਡੇ, ਇੱਕ ਤੋਂ ਸੇਵਾਦਾਰਾਂ ਨੇ ਕਹਿ ਤਾ, ਕਹਿੰਦੇ ਬਾਬਾ ਜੀ ਇਹ 30 ਲੱਖ ਦੀ ਗੱਡੀ ਹੈ ਜੀ ਜਿਹੜੀ, ਉਹ ਫਿਰ ਜਦੋਂ ਐਕਸੀਡੈਂਟ ਹੋਈ ਨਾ ਤੇ ਸਾਰੇ ਬਚ ਗਏ, ਗੱਡੀ ਦਾ ਰਿਹਾ ਕੱਖ ਨਾ, ਮੈਨੂੰ ਕਹਿੰਦੇ ਬਾਬਾ ਜੀ ਉਹ ਲਿਆਓ ਜਿਹੜੀ ਸਭ ਤੋਂ ਮਹਿੰਗੀ ਹੋਵੇ ਤੇ ਗੱਡੀਆਂ ਤੇ ਬਚਾ ਲੈਂਦੀ, ਫਿਰ ਪਤਾ ਲੱਗਦਾ। ਤੇ ਚਲੋ ਹੁਣ ਤੇ ਆ ਕੁਝ ਸੰਗਤ ਨੇ ਰਲ ਮਿਲ ਕੇ ਚਲੋ ਸਾਥ ਦਿੱਤਾ। ਸੋ ਐਸਾ ਗੁਰੂ ਗੋਬਿੰਦ ਸਿੰਘ ਮਹਾਰਾਜ 125,000 ਦੀ ਕਲਗੀ ਲਾਉਂਦੇ ਸੀ ਸਾਡੇ ਸਤਿਗੁਰੂ ਮਹਾਰਾਜ ਜੀ, 125,000 ਦੀ ਚੰਦਨ ਦੀ ਚੌਂਕੀ ਜਿਹਦੇ ਉੱਤੇ ਮਹਾਰਾਜ ਚਰਨ ਰੱਖਦੇ ਸੀ, ਰਾਜੇ ਜੋਗੀ ਸਨ ਮਹਾਰਾਜ। ਤੇ ਮਹਾਰਾਜ ਨੇ ਆਪਣੇ ਸਿੱਖ ਨੂੰ ਦਲਿੱਦਰੀ ਨਹੀਂ ਬਣਾਇਆ, ਦਲਿੱਦਰੀ। ਸਾਧ ਸੰਗਤ ਜੀ ਚਲੋ ਹੁਣ ਧਿਆਨ ਦਿਓ, ਮਹਾਰਾਜ ਦੀ ਚੜ੍ਹਦੀ ਕਲਾ ਹੋ ਰਹੀ ਹੈ। ਭੀਮ ਚੰਦ ਰਾਜੇ ਨੂੰ ਲੱਗਿਆ ਪਤਾ ਵੀ ਮਹਾਰਾਜ ਦੀ ਬੜੀ ਜੈ ਜੈਕਾਰ ਹੋ ਰਹੀ, ਉਹਦੇ ਮੁੰਡੇ ਦਾ ਸੀ ਵਿਆਹ, ਉਹਨੇ ਸੁਨੇਹਾ ਭੇਜਿਆ ਆਪਣੇ ਮੰਤਰੀ, ਇਹਦਾ ਇੱਕ ਮੰਤਰੀ ਸੀ ਸਾਧ ਸੰਗਤ ਜੀ, ਦੇਵੀ ਚੰਦ ਉਹਦਾ ਨਾਮ ਸੀ, ਉਹਨੂੰ ਭੇਜਿਆ, ਕਹਿੰਦੇ ਵੀ ਤੂੰ ਜਾ, ਸਤਿਗੁਰਾਂ ਨਾਲ ਤੇਰਾ ਪ੍ਰੇਮ ਹੈ ਕਾਫੀ, ਤੇ ਤੂੰ ਮੇਰੇ ਵੱਲੋਂ ਬੇਨਤੀ ਕਰ ਵੀ ਸਾਨੂੰ ਪ੍ਰਸ਼ਾਦੀ ਹਾਥੀ ਚਾਹੀਦਾ, ਧਾਰਾ ਚੰਦਨ ਦੀ ਚੌਂਕੀ ਵੀ ਦੇ ਦੇਣ, ਕਲਗੀ ਵੀ ਦੇ ਦੇਣ, ਧਾਰਾ ਚਾਹੀਦਾ ਸਾਨੂੰ ਸਾਰਾ ਕੁਝ, ਤੇ ਚੰਦੋਆ ਮਹਾਰਾਜ ਦਾ ਜਿਹੜਾ ਬੜਾ ਸੋਹਣਾ ਉਹ ਵੀ ਚਾਹੀਦਾ। ਤੇ ਸਾਧ ਸੰਗਤ ਦੇਵੀ ਚੰਦ ਗਿਆ ਮਹਾਰਾਜ ਕੋਲ, ਕਹਿੰਦਾ ਸੱਚੇ ਪਾਤਸ਼ਾਹ ਭੀਮ ਚੰਦ ਰਾਜੇ ਨੇ ਮੈਨੂੰ ਭੇਜਿਆ, ਉਹਨੇ ਆਖਿਆ ਵੀ ਮੇਰੇ ਮੁੰਡੇ ਦਾ ਵਿਆਹ, ਲੋਕਾਂ ਵਿੱਚ ਮੇਰੀ ਬੱਲੇ ਬੱਲੇ ਹੋ ਜਾਏਗੀ, ਜਿਵੇਂ ਕਿਸੇ ਦੇ ਮੋਟਰਸਾਈਕਲ ਲੈ ਕੇ ਪਿੰਡਾਂ ਦੇ ਫਿਰਦੇ ਨਾ ਆਪਾਂ, ਵੀ ਲੋਕ ਕਹਿਣਗੇ ਬੜਾ ਮੋਟਰਸਾਈਕਲ ਲਈ ਫਿਰਦਾ। ਆਮ ਕਈ ਵਾਰੀ ਰਿਸ਼ਤਾ ਹੋਣਾ ਹੋਵੇ ਤਾਂ ਮੁੰਡਾ ਹੋਰ ਹੀ ਕਿਸੇ ਦੀ ਗੱਡੀ ਲੈ ਕੇ, ਵੀ ਗੱਡੀ ਹੈ ਸਾਡੀ ਆਪਣੀ, ਪਤਾ ਤੇ ਲੱਗ ਹੀ ਜਾਣਾ ਕੀ ਇਹ ਖੋਕੀਆਂ ਟੋੜਾ ਹੀ ਨਹੀਂ, ਸਭ ਨੂੰ ਪਤਾ ਲੱਗ ਜਾਣਾ ਬਾਅਦ ਵਿੱਚ ਵੀ ਕਿੰਨੇ ਕੁ ਜੋਗਾ ਹੈ, ਤੇ ਕੀ ਫਾਇਦਾ ਇਹਨਾਂ ਗੱਲਾਂ ਦਾ। ਕਈ ਵਾਰੀ ਰਿਸ਼ਤਾ ਹੁੰਦਾ ਜਾਣ ਬੁੱਝ ਕੇ ਕਿਸੇ ਦੇ ਸੋਫੇ ਲੈ ਆਓ ਜੀ, ਕਿਸੇ ਦੇ ਮੋਟਰਸਾਈਕਲ ਲਿਆ ਕੇ ਖਿਲਾਰ ਲਓ, ਕਿਸੇ ਦਾ ਟਰੈਕਟਰ ਲਿਆ ਕੇ ਖਿਲਾਰ ਲੈਣਗੇ, ਸਾਡਾ ਹੀ ਹੈ ਹੁੰਦਾ ਹੈ। ਸੋ ਸਾਧ ਸੰਗਤ ਤੇ ਕਿੰਨਾ ਕੁ ਦਿਨ ਤੇ ਪਤਾ ਲੱਗਣਾ, ਜਿਹਨਾਂ ਦੀ ਧੀ ਆਉਣੀ ਉਹਨੇ ਵੇਖ ਹੀ ਲੈਣਾ ਵੀ ਨੰਗ ਹੀ ਨੇ ਆ ਕੋਈ ਸਾਧ, ਉਹਨੂੰ ਪਤਾ ਨੀ ਲੱਗਣਾ ਕਿੰਨਾ ਕੁ ਚਿਰ ਲੁਕੋ ਕੇ ਰੱਖ ਲਓਗੇ, ਪਤਾ ਲੱਗੇਗਾ, ਪਰ ਤੱਕ ਪਹਿਲਾਂ ਦੱਸ ਦਿਓ ਆ ਜੀ। ਪਰ ਜਿਹੜੇ ਵਿਚੋਲੇ ਹੁੰਦੇ ਨੇ ਉਹ ਖਰਾਬ ਕਰਦੇ ਨੇ ਆਖੋ ਸਾਥ,
ਸ੍ਰੀ ਵਾਹਿਗੁਰੂ।
ਜਿਹਨਾਂ ਨੂੰ ਵਿਚੋਲੇ ਕਹਿੰਦੇ ਤੁਸੀਂ, ਵਿਚੋਲੇ ਦਾ ਅਰਥ ਕੀ ਬਣਿਆ, ਵਿਚੋਲਾ ਉਹੀ ਹੈ ਵਿਚੋਲਾ। ਤੇ ਸਾਧ ਸੰਗਤ ਇਹ ਬੜਾ ਪੁਆੜਾ ਪਾਉਂਦੇ ਨੇ, ਹੁੰਦਾ ਕੁਝ ਹੋਰ ਹੀ ਹੈ, ਦੱਸਦੇ ਕੁਝ ਹੋਰ ਹੀ ਨੇ। ਸੋ ਸਾਧ ਸੰਗਤ ਉਹ ਗਿਆ ਦੇਵੀ ਚੰਦ ਜਾ ਕੇ, ਕਹਿੰਦਾ ਸੱਚੇ ਪਾਤਸ਼ਾਹ ਇੱਕ ਤੇ ਚੰਦੋਆ ਚਾਹੀਦਾ, ਹੋਰ ਕਹਿੰਦੇ ਪ੍ਰਸ਼ਾਦੀ ਹਾਥੀ ਵੀ ਚਾਹੀਦਾ, ਭੀਮ ਚੰਦ ਨੂੰ ਉਹਦੇ ਲੜਕੇ ਦਾ ਵਿਆਹ, ਕਹਿੰਦਾ ਉਧਾਰ ਦੇ ਦਿਓ ਥੋੜੇ ਦਿਨਾਂ ਵਾਸਤੇ, ਚੰਦਨ ਦੀ ਚੌਂਕੀ ਵੀ ਦੇ ਦਿਓ, ਪੰਚਕਲਾ ਸ਼ਸਤਰ ਵੀ ਦੇ ਦਿਓ, ਰਾਜੇ ਮਹਾਰਾਜਿਆਂ ਚ ਕੁੜਮਾਂ ਚ ਮੇਰੀ ਟੌਹਰ ਬਣ ਜਾਏਗੀ। ਸਤਿਗੁਰ ਕਹਿੰਦੇ ਭਾਈ ਸਾਡਾ ਤੇ ਹੈ ਨੀ, ਸੰਗਤਾਂ ਨੇ ਦਿੱਤਾ, ਰਾਜੇ ਨੇ ਭੇਟਾ ਕੀਤਾ, ਤੇ ਸਾਡੇ ਨਾਲੋਂ ਵੱਧ ਸੰਗਤਾਂ ਦਾ ਅਧਿਕਾਰ ਹੈ, ਤੂੰ ਸੰਗਤਾਂ ਨੂੰ ਪੁੱਛ ਲੈ। ਸੰਗਤਾਂ ਨੂੰ ਪੁੱਛਿਆ, ਭਾਈ ਸੰਗਤ ਜੀ ਦੱਸੋ ਕੀ ਸਲਾਹ ਤੁਹਾਡੀ, ਭੀਮ ਚੰਦ ਨੂੰ ਦੇ ਦਈਏ। ਕਹਿੰਦੇ ਮਹਾਰਾਜ ਜਿਹੜੇ ਚੰਦੋਏ ਥੱਲੇ ਇੱਕ ਵਾਰੀ ਭੀਮ ਚੰਦ ਬਹਿ ਗਿਆ, ਅਸੀਂ ਤੁਹਾਨੂੰ ਬੈਠਿਆਂ ਨਹੀਂ ਵੇਖ ਸਕਦੇ, ਇਹ ਤੁਸੀਂ ਬਹਿੰਦੇ ਹੋ ਤੇ ਤੁਹਾਡਾ ਹੈ, ਤੁਸੀਂ ਕੋਈ ਬਹਿਣਾ ਹੈ, ਹੋਰ ਨਾ ਕੋਈ ਬੈਠੇ। ਮਹਾਰਾਜ ਜਿਹੜੀ ਚੌਂਕੀ ਤੇ ਤੁਸੀਂ ਚੰਦਨ ਦੀ ਚੌਂਕੀ ਤੇ ਆਪਦੀ ਚਰਨ ਰੱਖਦੇ ਹੋ, ਅਸੀਂ ਉਹ ਚੌਂਕੀ ਨੂੰ ਪੂਜਦੇ ਹਾਂ, ਪਰ ਇਹਦੇ ਉੱਤੇ ਉਹ ਪੈਰ ਰੱਖੇਗਾ ਭੀਮ ਚੰਦ ਰਾਜਾ, ਤੁਹਾਡੇ ਸਾਹਮਣੇ ਉਹ ਨਹੀਂ। ਮਹਾਰਾਜ ਨਹੀਂ, ਨਾ ਅਸੀਂ ਚੰਦੋਆ ਦੇਣਾ, ਨਾ ਚੰਦਨ ਦੀ ਚੌਂਕੀ ਦੇਣੀ ਹੈ, ਨਾ ਪ੍ਰਸ਼ਾਦੀ ਹਾਥੀ ਦੇਣਾ।